ਸਤਨਾਮ ਸ੍ਰੀ ਵਾਹਿਗੁਰੂ ਜੀ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਬੇਦ ਕਹਿਣ ਇੱਕ ਬਾਤ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਬੇਦ ਕਹਿਣ ਇੱਕ ਬਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਪਾਤਾਲਾ ਪਾਤਾਲ ਲਖ ਆਗਾਸ ਆਗਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਪਾਠ, ਇਲਾਹੀ ਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਬਹੁਤ ਪ੍ਰੇਮ ਦੇ ਨਾਲ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਕਈ ਪ੍ਰੇਮੀ ਅਕਸਰ ਪੁੱਛ ਲੈਂਦੇ ਹਨ ਗੁਰਬਾਣੀ ਦੇ ਪਾਠ ਦਾ ਕੀ ਮਹੱਤਵ ਹੈ, ਗੁਰਬਾਣੀ ਦੇ ਕੀਰਤਨ ਦਾ ਕਿਤਨਾ ਕੁ ਫਲ ਹੈ, ਗੁਰਬਾਣੀ ਦੀ ਕਥਾ ਵਿਚਾਰ ਸੁਣਨ ਦਾ ਸਾਨੂੰ ਕਿੰਨਾ ਕੁ ਲਾਭ ਹੈ। ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਬਿਰਾਜਮਾਨ ਹਨ। ਦੀਵਾਨ ਸਜਿਆ ਗ੍ਰੰਥੀ ਸਿੰਘ ਨੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਐ ਗਰੀਬ ਨਵਾਜ ਸਤਿਗੁਰੂ ਜੀਓ, ਮੈਨੂੰ ਕਿਰਪਾ ਕਰਕੇ ਇਹ ਦੱਸੋ ਗੁਰਬਾਣੀ ਦੇ ਪਾਠ ਦਾ ਕੀ ਮਹੱਤਵ ਹੈ। ਤਾਂ ਚੋਜੀ ਪਾਤਸ਼ਾਹ ਨੇ ਆਖਿਆ, ਗੁਰਬਾਣੀ ਦਾ ਪਾਠ ਕਰਕੇ ਸੁਣਾਉਣਾ ਇਹਦਾ ਵੀ ਬਹੁਤ ਵੱਡਾ ਮਹੱਤਵ ਹੈ। ਜਿਵੇਂ ਕਿਸੇ ਭੁੱਖੇ ਨੂੰ ਚਬੀਣੀ ਦਾ ਪ੍ਰਸ਼ਾਦ ਵਰਤਾਇਆ ਜਾਵੇ, ਉਹਨੂੰ ਕੁਝ ਨਾ ਕੁਝ ਤੇ ਤਰਵਾਸ ਹੋ ਹੀ ਜਾਂਦਾ ਹੈ। ਚਬੀਣੀ ਤੋਂ ਮੁਰਾਦ ਹੈ ਉਹ ਪ੍ਰਸ਼ਾਦ ਜਿਹਨੂੰ ਦੰਦ ਜਬਾੜਿਆਂ ਦੇ ਨਾਲ ਚਿੱਥ ਕੇ ਛਕਿਆ ਜਾਂਦਾ ਹੈ। ਜਿਵੇਂ ਆਮ ਤੌਰ 'ਤੇ ਘੁੰਗਣੀਆਂ ਦਾ ਪ੍ਰਸ਼ਾਦ ਜਾਂ ਕੋਈ ਹੋਰ ਸੁੱਕਾ ਪ੍ਰਸ਼ਾਦ ਹੁੰਦਾ ਹੈ, ਉਹਨੂੰ ਚਬੀਣੀ ਕਹਿੰਦੇ ਹਨ। ਕਲਗੀਧਰ ਪਾਤਸ਼ਾਹ ਨੇ ਗ੍ਰੰਥੀ ਸਿੰਘ ਨੂੰ ਆਖਿਆ, ਗੁਰਬਾਣੀ ਦਾ ਪਾਠ ਕਰਕੇ ਸੁਣਾਉਣਾ ਇਹ ਚਬੀਣੀ ਦਾ ਪ੍ਰਸ਼ਾਦ ਹੈ। ਫਿਰ ਨਾਲ ਹੀ ਰਾਗੀ ਸਿੰਘ ਉੱਠ ਕੇ ਖੜ੍ਹਾ ਹੋਇਆ। ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ ਕੀਰਤਨ ਦਾ ਵੀ ਮਹਾਤਮ ਦੱਸੋ। ਤਾਂ ਚੋਜੀ ਪਾਤਸ਼ਾਹ ਨੇ ਆਖਿਆ, ਜੋ ਗੁਰਬਾਣੀ ਦਾ ਕੀਰਤਨ ਹੈ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਇਹ ਤਿੰਨ ਮੇਲ ਦਾ ਕੜਾ ਪ੍ਰਸ਼ਾਦ ਹੈ। ਠੀਕ ਹੈ, ਘੁੰਗਣੀਆਂ ਦਾ ਪ੍ਰਸ਼ਾਦ ਵੀ ਕੁਝ ਨਾ ਕੁਝ ਖਾਣ ਵਾਲੇ ਨੂੰ ਸੰਤੁਸ਼ਟੀ ਪ੍ਰਦਾਨ ਕਰਦਾ ਹੈ, ਪਰ ਜੇ ਕਿਸੇ ਨੂੰ ਤਿੰਨ ਮੇਲ ਦਾ ਕੜਾ ਪ੍ਰਸ਼ਾਦ ਮਿਲ ਜਾਵੇ, ਕਿਉਂਕਿ ਸਾਡੇ ਗੁਰੂ ਘਰ ਦੀ ਅਕਸਰ ਮਰਯਾਦਾ ਹੈ, ਗੁਰੂ ਘਰਾਂ ਦੇ ਵਿੱਚ ਕੜਾ ਪ੍ਰਸ਼ਾਦੀ ਦੇਗ ਹੀ ਬਣਦੀ ਹੈ। ਚਲੋ ਕਿਸੇ ਵਕਤ ਸੁੱਕਾ ਪ੍ਰਸ਼ਾਦ ਵੀ ਵਰਤਾਇਆ ਜਾਂਦਾ ਹੈ। ਹਜ਼ੂਰ ਕਹਿਣ ਲੱਗੇ, ਗੁਰਬਾਣੀ ਦਾ ਕੀਰਤਨ ਤਿੰਨ ਮੀਲ ਦਾ ਕੜਾ ਪ੍ਰਸ਼ਾਦ ਹੈ। ਨਾਲ ਹੀ ਇੱਕ ਸਿੰਘ ਉੱਠ ਕੇ ਖੜ੍ਹਾ ਹੋਇਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਹੁਣ ਕਥਾ ਦਾ ਵੀ ਮਹਾਤਮ ਦੱਸ ਦਿਓ। ਤਾਂ ਚੋਜੀ ਪਾਤਸ਼ਾਹ ਜੀ ਨੇ ਆਖਿਆ, ਖਾਲਸਾ ਜੀ, ਗੁਰਬਾਣੀ ਦੀ ਕਥਾ ਸੁੰਦਰ ਪਕਵਾਨ ਹੈ। ਪਕਵਾਨ ਕਹਿੰਦੇ ਨੇ ਪੱਕੇ ਭੋਜਨ ਨੂੰ, ਪੱਕੇ ਭੰਡਾਰੇ ਨੂੰ। ਪੱਕਾ ਭੋਜਨ ਕਹਿੰਦੇ ਨੇ ਮਠਿਆਈ ਨੂੰ। ਹਜ਼ੂਰ ਕਹਿੰਦੇ ਨੇ ਗੁਰਬਾਣੀ ਦੀ ਕਥਾ ਸੁੰਦਰ ਪਕਵਾਨ ਹੈ, ਸੋਹਣੀ ਮਠਿਆਈ ਹੈ। ਕੋਈ ਖਾਸ ਸਮੇਂ 'ਤੇ ਲੋਕ ਮਠਿਆਈ ਬਣਾਉਂਦੇ ਸਨ, ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ, ਕੋਈ ਗੁਰਪੁਰਬ ਦਾ ਸਮਾਗਮ ਹੋਵੇ, ਕੋਈ ਹੋਰ ਖੁਸ਼ੀ ਦਾ ਕੋਈ ਤਿਉਹਾਰ ਹੋਵੇ, ਉਸ ਵੇਲੇ ਲੋਕ ਮਠਿਆਈ ਖਾਂਦੇ ਹਨ। ਹਜ਼ੂਰ ਕਹਿੰਦੇ ਨੇ ਗੁਰਬਾਣੀ ਦੀ ਕਥਾ ਸੁੰਦਰ ਪਕਵਾਨ ਹੈ। ਇਹ ਕਹਿਣ ਦਾ ਮਤਲਬ ਇਹ ਸੀ, ਗੁਰਬਾਣੀ ਇੱਕ ਰੂਹਾਨੀ ਭੋਜਨ ਹੈ। ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ, ਇਹਦੇ ਨਾਲ ਕੁਝ ਨਾ ਕੁਝ ਸਾਡੀ ਰੂਹ ਨੂੰ, ਸਾਡੀ ਆਤਮਾ ਨੂੰ ਤਰਵਾਸ ਮਿਲਦਾ ਹੈ। ਇਹ ਗੱਲ ਤੁਸੀਂ ਪ੍ਰੈਕਟੀਕਲ ਕਰਕੇ ਵੀ ਮਹਿਸੂਸ ਕਰ ਸਕਦੇ ਹੋ। ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਪਾਠ ਕਰੋ, ਪਾਠ ਕਰਨ ਤੋਂ ਬਾਅਦ ਅਰਦਾਸ ਕਰੋ, ਫਿਰ ਆਪਣੇ ਕੰਮ 'ਤੇ ਜਾਓ, ਸਾਰੀ ਦਿਹਾੜੀ ਤੁਹਾਡੀ ਬੜੀ ਚੰਗੀ ਨਿਕਲੇਗੀ। ਕੰਮ ਕਾਜ ਦੇ ਵਿੱਚ ਵੀ ਤੁਹਾਡਾ ਮਨ ਅੱਛੀ ਤਰ੍ਹਾਂ ਲੱਗੇਗਾ, ਮੁਨਾਫਾ ਵੀ ਚੰਗਾ ਹੋਵੇਗਾ। ਅਤੇ ਜਿਸ ਦਿਨ ਤੁਸੀਂ ਪਾਠ ਨਾ ਕੀਤਾ ਹੋਵੇ, ਕਾਹਲੀ ਕਾਹਲੀ ਵੇ ਜਾਓ, ਸਾਰਾ ਦਿਨ ਹੀ ਬੇਚੈਨੀ ਰਹੇਗੀ। ਗੁਰਬਾਣੀ ਦੇ ਪਾਠ ਦਾ ਵੀ ਮਹੱਤਵ ਹੈ, ਇਹ ਸਾਡੀ ਰੂਹ ਨੂੰ ਕੁਝ ਸਮੇਂ ਲਈ ਆਧਾਰ ਬਖਸ਼ਿਸ਼ ਕਰਦਾ ਹੈ। ਹੁਣ ਦੇ ਹਿਸਾਬ ਦੇ ਨਾਲ ਗੁਰਬਾਣੀ ਦਾ ਪਾਠ ਇਹ ਬ੍ਰੇਕਫਾਸਟ ਹੈ। ਸਵੇਰੇ ਤੁਸੀਂ ਬ੍ਰੇਕਫਾਸਟ ਲੈਂਦੇ ਹੋ, ਫਿਰ ਕੁਝ ਸਮਾਂ ਤੁਹਾਨੂੰ ਕੁਛ ਹੋਰ ਖਾਣ ਪੀਣ ਦੀ ਲੋੜ ਨਹੀਂ ਰਹਿ ਜਾਂਦੀ। ਗੁਰਬਾਣੀ ਦਾ ਕੀਰਤਨ ਇਹ ਵੀ ਇੱਕ ਰੂਹਾਨੀ ਭੋਜਨ ਹੈ, ਪਰ ਕੀਰਤਨ ਪਾਠ ਦੇ ਨਾਲੋਂ ਵਧੇਰੇ ਸਾਡੀ ਰੂਹ ਨੂੰ ਤ੍ਰਿਪਤੀ ਪ੍ਰਦਾਨ ਕਰਦਾ ਹੈ। ਜਿਵੇਂ ਕਿਸੇ ਭੁੱਖੇ ਨੂੰ ਕੜਾ ਪ੍ਰਸ਼ਾਦ ਮਿਲ ਜਾਂਦਾ ਹੈ ਅਤੇ ਆਦਮੀ ਬੜਾ ਖੁਸ਼ ਹੋ ਕੇ ਛਕਦਾ ਹੈ। ਪੁਰਾਣੇ ਸਮੇਂ ਦੇ ਅੰਦਰ ਕਦੇ ਕਦੇ ਦੇਸੀ ਘਿਓ ਦਾ ਪ੍ਰਸ਼ਾਦ ਬਣਦਾ ਸੀ। ਹੁਣ ਤਾਂ ਭਾਵੇਂ ਸਮਾਂ ਕੁਛ ਹੋਰ ਹੈ, ਸਾਨੂੰ ਕਈ ਬਿਮਾਰੀਆਂ ਲੱਗ ਗਈਆਂ ਨੇ, ਕੋਈ ਡਾਕਟਰਾਂ ਨੇ ਸਾਨੂੰ ਮਨ੍ਹਾ ਕੀਤਾ ਹੋਇਆ, ਅਸੀਂ ਪ੍ਰਸ਼ਾਦ ਵੀ ਥੋੜ੍ਹਾ ਛਕਦੇ ਹਾਂ। ਪਰ ਪਹਿਲੇ ਸਮੇਂ ਦੇ ਵਿੱਚ ਦੇਖਿਆ ਬਜ਼ੁਰਗ ਬੜੀ ਖੁਸ਼ੀ ਦੇ ਨਾਲ ਰੱਜ ਰੱਜ ਕੇ ਪ੍ਰਸ਼ਾਦ ਛਕਦੇ ਸਨ, ਕਿਉਂਕਿ ਨਾਲ ਉਹ ਕੰਮ ਵੀ ਕਰਦੇ ਸਨ, ਐਕਸਰਸਾਈਜ਼ ਵੀ ਕਰਦੇ ਸਨ। ਔਰ ਕੜਾ ਪ੍ਰਸ਼ਾਦ ਛਕਣ ਤੋਂ ਬਾਅਦ ਫਿਰ ਕਾਫੀ ਦੇਰ ਭੁੱਖ ਨਹੀਂ ਸੀ ਲੱਗਦੀ। ਇਸੇ ਲਈ ਹਜ਼ੂਰ ਨੇ ਆਖਿਆ ਸੀ, ਖਾਲਸਾ ਜੀ, ਗੁਰਬਾਣੀ ਦਾ ਪਾਠ ਇਹ ਰੂਹਾਨੀ ਖੁਰਾਕ ਹੈ, ਇਹ ਚਵੀਣੀ ਦਾ ਪ੍ਰਸ਼ਾਦ ਹੈ, ਇਹ ਬ੍ਰੇਕਫਾਸਟ ਹੈ, ਪਰ ਜੋ ਗੁਰਬਾਣੀ ਦਾ ਕੀਰਤਨ ਹੈ ਇਹ 3 ਮੀਲ ਦਾ ਕੜਾ ਪ੍ਰਸ਼ਾਦ ਹੈ। ਇਹਦੇ ਨਾਲ ਰੂਹ ਨੂੰ ਤ੍ਰਿਪਤੀ ਵੀ ਮਿਲਦੀ ਹੈ ਅਤੇ ਨਾਲ ਖੁਸ਼ੀ ਵੀ ਪ੍ਰਾਪਤ ਹੁੰਦੀ ਹੈ। ਤੀਸਰੇ ਨੰਬਰ 'ਤੇ ਸਤਿਗੁਰੂ ਨੇ ਆਖਿਆ, ਗੁਰਬਾਣੀ ਦੀ ਕਥਾ ਇਹ ਸੁੰਦਰ ਪਕਵਾਨ ਹੈ। ਪਕਵਾਨ ਤੋਂ ਮੁਰਾਦ ਹੈ ਪੱਕੇ ਭੋਜਨ ਦੀ, ਮਠਿਆਈ ਦੀ। ਜਦੋਂ ਅਸੀਂ ਗੁਰਬਾਣੀ ਦੀ ਕਥਾ ਸੁਣਦੇ ਹਾਂ ਔਰ ਇੱਕ ਇੱਕ ਸ਼ਬਦ ਦਾ ਅਰਥ ਧਿਆਨ ਦੇ ਨਾਲ ਸੁਣਦੇ ਹਾਂ ਤਾਂ ਉਹਦਾ ਸਵਾਦ ਮਠਿਆਈ ਵਰਗਾ ਹੁੰਦਾ। ਹੁਣ ਜਦੋਂ ਕਦੇ ਕਦੇ ਮਠਿਆਈ ਖਾਣ ਨੂੰ ਮਿਲੇ ਤਾਂ ਬਹੁਤ ਸਵਾਦਿਸ਼ਟ ਲੱਗਦੀ ਹੈ, ਪਰ ਜੇ ਰੋਜ਼ ਹੀ ਖਾਣ ਨੂੰ ਮਿਲ ਜਾਵੇ ਫਿਰ ਕਈ ਵਾਰੀ ਮੂੰਹ ਮੁੜ ਵੀ ਜਾਂਦਾ ਹੈ। ਪਰ ਸਤਿਗੁਰੂ ਦੀ ਪਵਿੱਤਰ ਬਾਣੀ ਐਸਾ ਪਕਵਾਨ ਹੈ, ਜਿਵੇਂ ਜਿਵੇਂ ਇਸ ਨੂੰ ਖਾਧਾ ਜਾਵੇ, ਛਕਿਆ ਜਾਵੇ, ਸੁਣਿਆ ਜਾਵੇ, ਵਿਚਾਰਿਆ ਜਾਵੇ, ਉਵੇਂ ਹੀ ਵਧੇਰੇ ਸਵਾਦ, ਵਧੇਰੇ ਆਨੰਦ ਸਾਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਆਪ ਸੰਗਤਾਂ ਰੋਜ਼ਾਨਾ ਕਥਾ ਦਾ ਪਕਵਾਨ ਛਕ ਰਹੇ ਹੋ, ਗੁਰਬਾਣੀ ਦੀ ਕਥਾ ਸਰਵਣ ਕਰਕੇ ਆਪਣੇ ਰੂਹ ਨੂੰ ਤ੍ਰਿਪਤ ਵੀ ਕਰ ਰਹੇ ਹੋ ਅਤੇ ਰੂਹ ਨੂੰ ਤਾਜ਼ਗੀ ਅਤੇ ਖੁਸ਼ੀ ਵੀ ਪ੍ਰਦਾਨ ਕਰਦੇ ਹੋ, ਕਿਉਂਕਿ ਸਤਿਗੁਰੂ ਦੀ ਬਾਣੀ ਦੇ ਵਿੱਚ ਇਹ ਇੱਕ ਐਸੀ ਬਰਕਤ ਹੈ। ਗੁਰਬਾਣੀ ਪੜ੍ਹਨ ਦੇ ਨਾਲ ਵੀ, ਗੁਰਬਾਣੀ ਸੁਣਨ ਦੇ ਨਾਲ ਵੀ, ਗੁਰਬਾਣੀ ਦੇ ਕੀਰਤਨ ਨਾਲ ਵੀ, ਗੁਰਬਾਣੀ ਦੀ ਕਥਾ ਦੇ ਨਾਲ ਵੀ ਸਾਡੇ ਮਨ ਨੂੰ ਸੰਤੁਸ਼ਟੀ ਪ੍ਰਾਪਤ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੀ ਕਥਾ ਆਰੰਭ ਹੈ। 21 ਪੌੜੀਆਂ ਦੀ ਕਥਾ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਅੱਗੇ 22 ਪੌੜੀ ਦੀ ਕਥਾ ਆਰੰਭ ਹੋਣ ਲੱਗੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਅੰਦਰ ਗੁਰਸਿੱਖਾਂ ਨੇ ਸਵਾਲ ਕੀਤਾ, ਇਹ ਗਰੀਬ ਨਿਵਾਜ ਸਤਿਗੁਰੂ ਜੀਓ, ਜਦੋਂ ਅਸੀਂ ਹਿੰਦੂ ਧਰਮ ਦੇ ਸ਼ਾਸਤਰਾਂ ਨੂੰ ਪੜ੍ਹਦੇ ਹਾਂ, ਇਸਲਾਮ ਦੇ ਧਾਰਮਿਕ ਪੁਸਤਕਾਂ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸ੍ਰਿਸ਼ਟੀ ਰਚਨਾ ਦੇ ਬਾਰੇ ਵੀ ਕਾਫੀ ਕੁਛ ਲਿਖਿਆ ਮਿਲਦਾ ਹੈ। ਅਸਾਂ ਸੁਣਿਆ ਹੈ ਹਿੰਦੂ ਅਤੇ ਇਸਲਾਮ ਦੇ ਧਰਮ ਗ੍ਰੰਥਾਂ ਦੇ ਵਿੱਚ 14 ਤਬਕਾਂ ਦਾ ਜ਼ਿਕਰ ਹੈ, 7 ਪਾਤਾਲ ਅਤੇ 7 ਆਕਾਸ਼ਾਂ ਦਾ ਜ਼ਿਕਰ ਮਿਲਦਾ ਹੈ। ਆਪ ਜੀ ਦਾ ਇਹਦੇ ਬਾਰੇ ਕੀ ਖਿਆਲ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਦੇ ਜਵਾਬ ਦੇ ਅੰਦਰ ਇਹ ਪਾਵਨ ਪਵਿੱਤਰ 22 ਪੌੜੀ ਉਚਾਰਨ ਕੀਤੀ ਹੈ। ਲਓ ਆਪ ਸੰਗਤਾਂ ਇਸ ਪਾਵਨ ਬਾਣੀ ਦੀ ਕਥਾ ਵਿਚਾਰ ਵੀ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਜੀ, ਪਾਤਾਲ ਪਾਤਾਲ ਲੱਖ ਆਗਾਸ ਆਗਾਸ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਇਸ ਗੱਲ ਦਾ ਜਵਾਬ ਦਿੰਦੇ ਹਨ, ਪਾਤਾਲਾਂ ਪਾਤਾਲ ਲੱਖ, ਵਿਸਰਾਮ ਲੱਖ 'ਤੇ ਲਾਉਣਾ, ਯਾਦ ਰੱਖਿਓ, ਪਾਤਾਲਾਂ ਪਾਤਾਲ ਲੱਖ। ਹਜ਼ੂਰ ਕਹਿੰਦੇ ਨੇ ਪਾਤਾਲ ਕੇਵਲ 7 ਹੀ ਨਹੀਂ, ਜਿਹੜਾ ਪਾਤਾਲ ਸ਼ਬਦ ਹੈ, ਪਾਤਾਲ ਪੈਰਾਂ ਦੇ ਤਲੇ ਹੇਠਲੇ ਪਾਸੇ ਜਿਹੜਾ ਲੋਕ ਹੈ ਉਹਨੂੰ ਪਾਤਾਲ ਕਹਿੰਦੇ ਨੇ। ਆਕਾਸ਼ ਜਿਹੜਾ ਉੱਪਰਲੇ ਪਾਸੇ ਉਸਨੂੰ ਆਕਾਸ਼ ਕਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪਾਤਾਲਾਂ ਪਾਤਾਲ ਲੱਖ ਗੁਰਮੁਖੋ, ਪਾਤਾਲ ਸੱਤ ਹੀ ਨਹੀਂ, ਇੱਕ ਪਾਤਾਲ ਦੇ ਹੇਠਾਂ ਹੋਰ ਲੱਖਾਂ ਹੀ ਪਾਤਾਲ ਨੇ। ਇਸ ਦੇ ਨਾਲ ਹੀ ਆਗਾਸਾਂ ਆਗਾਸ ਜਿਹੜਾ ਲੱਖ ਸ਼ਬਦ ਹੈ ਦੇਹਲੀ ਦੀਪਕ ਹੈ, ਅਰਥ ਲਈ ਉਹਨੂੰ ਦੋਵੇਂ ਪਾਸੇ ਵਰਤਣਾ ਹੈ, ਪਰ ਇਹਦਾ ਵਿਸਰਾਮ ਲੱਖ 'ਤੇ ਹੀ ਆਉਣਾ ਹੈ। ਆਗਾਸਾਂ ਆਗਾਸ ਹਜ਼ੂਰ ਕਹਿੰਦੇ ਆਕਾਸ਼ ਤੋਂ ਉੱਤੇ ਹੋਰ ਵੀ ਲੱਖਾਂ ਆਕਾਸ਼ ਨੇ। ਪਿੱਛੇ ਵੀ ਸਤਿਗੁਰੂ ਮਹਾਰਾਜ ਨੇ ਸੰਕੇਤ ਦਿੱਤਾ ਸੀ, ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਾਰ ਤਲੈ ਕਵਣ ਜੋਰ। ਧਰਤੀ ਇੱਕ ਹੀ ਨਹੀਂ, ਧਰਤੀ ਤੋਂ ਪਰੇ ਹੋਰ ਧਰਤੀ ਹੈ, ਹੋਰ ਧਰਤੀ ਹੈ, ਬੇਅੰਤ ਧਰਤੀਆਂ ਨੇ, ਕੋਈ ਸ਼ੁਮਾਰ ਨਹੀਂ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਗਦਾਦ ਸ਼ਹਿਰ ਦੇ ਵਿੱਚ ਗਏ ਔਰ ਉੱਥੇ ਅੰਮ੍ਰਿਤ ਵੇਲੇ ਉੱਠ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦਾ ਪਾਠ ਕੀਤਾ। ਇੱਕ ਬਗਦਾਦ ਸ਼ਹਿਰ ਦੇ ਵਿੱਚ ਮੁਸਲਮਾਨ ਪੀਰ ਵੀ ਰਹਿੰਦਾ ਸੀ, ਜਿਸਦਾ ਨਾਮ ਇਤਿਹਾਸ ਦੇ ਵਿੱਚ ਦਸਤਗੀਰ ਪੀਰ ਲਿਖਿਆ ਹੈ। ਇਹਦਾ ਇੱਕ ਮੁਰੀਦ ਅਚਾਨਕ ਬਾਹਰ ਕਿਸੇ ਕਿਰਿਆ ਕਰਮ ਦੇ ਲਈ ਆਇਆ। ਜਦੋਂ ਇਸ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਮੁਖਾਰ ਬਿੰਦ ਤੋਂ ਇਹ ਬਾਣੀ ਸੁਣੀ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ। ਮਨ ਵਿੱਚ ਸੋਚਣ ਲੱਗਿਆ, ਮੈਂ ਤੇ ਪੀਰ ਸਾਹਿਬ ਜੀ ਤੋਂ ਇਹ ਸੁਣਿਆ ਸੀ ਕੇਵਲ ਸੱਤ ਹੀ ਪਾਤਾਲ ਨੇ ਅਤੇ ਸੱਤ ਆਕਾਸ਼ ਨੇ, ਸਾਰੇ 14 ਹੀ ਤਬਕ ਨੇ, ਪਰ ਇਹ ਜਿਹੜਾ ਫਕੀਰ ਹੈ ਇਹ ਮਹਾਂਪੁਰਖ ਹੈ, ਕਿੱਡਾ ਵੱਡਾ ਕੁਫਰ ਬੋਲ ਰਿਹਾ ਹੈ, ਕਿੱਡਾ ਵੱਡਾ ਝੂਠ ਬੋਲ ਰਿਹਾ ਹੈ। ਇਹ ਕਹਿੰਦਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਬਈ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ ਨੇ। ਕੁਛ ਦੇਰ ਤੱਕ ਸੋਚਦਾ ਰਿਹਾ, ਪਰ ਹੁਣ ਜ਼ੁਰਤ ਨਾ ਪਈ ਬਈ ਗੁਰੂ ਮਹਾਰਾਜ ਦੇ ਸਾਹਮਣੇ ਜਾ ਕੇ ਕੋਈ ਸਵਾਲ ਜਵਾਬ ਕਰਦਾ। ਫਿਰ ਇਹਦੇ ਮਨ ਵਿੱਚ ਖਿਆਲ ਆਇਆ, ਬਈ ਮੈਂ ਆਪਣੇ ਪੀਰ ਨੂੰ ਹੀ ਜਾ ਕੇ ਪੁੱਛਾਂਗਾ ਬਈ ਪਾਤਾਲ ਅਤੇ ਆਕਾਸ਼ ਕਿੰਨੇ ਨੇ। ਕੁਛ ਸਮਾਂ ਜਦੋਂ ਬੈਠੇ ਨੂੰ ਹੋਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਤੋਂ ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ। ਅੰਮ੍ਰਿਤ ਵੇਲਾ ਸੀ, ਜਦੋਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ, ਨਾਲ ਭਾਈ ਮਰਦਾਨੇ ਨੇ ਰਬਾਬ ਵਜਾਈ, ਐਸਾ ਰੰਗ ਵੱਜਿਆ। ਹੁਣ ਜਿਹੜਾ ਇਹ ਦਸਤਗੀਰ ਪੀਰ ਦਾ ਮੁਰੀਦ ਸੀ, ਇਹ ਬਹੁਤ ਬੇਚੈਨ ਅਤੇ ਪਰੇਸ਼ਾਨ ਹੋਇਆ। ਉਹਦਾ ਕਾਰਨ ਇਹ ਸੀ, ਇਸਲਾਮ ਧਰਮ ਦੇ ਵਿੱਚ ਕਿਸੇ ਵੀ ਧਾਰਮਿਕ ਵਿਅਕਤੀ ਨੂੰ ਸੰਗੀਤ ਦਾ ਪ੍ਰਯੋਗ ਕਰਨਾ ਸਖ਼ਤ ਮਨਾਹੀ ਸੀ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਾ ਰਾਗ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ। ਅਨੰਤ ਇਸ ਨੂੰ ਵੀ ਬੜਾ ਆਇਆ, ਪਰ ਹੁਣ ਇਹਦਾ ਮਨ ਬੇਚੈਨ ਸੀ, ਇਹਦਾ ਧਰਮ ਇਹਨੂੰ ਸੁਣ ਲਈ ਆਗਿਆ ਨਹੀਂ ਸੀ ਦੇ ਰਿਹਾ। ਇਸ ਲਈ ਇਹ ਦੌੜਿਆ ਦੌੜਿਆ ਆਪਣੇ ਪੀਰ ਦੇ ਕੋਲ ਚਲਿਆ ਗਿਆ ਅਤੇ ਜਾ ਕੇ ਇਸ ਨੇ ਸ਼ਿਕਾਇਤ ਕੀਤੀ। ਕਹਿਣ ਲੱਗਾ, ਪੀਰ ਸਾਹਿਬ, ਮੈਂ ਤੁਹਾਡੇ ਚਰਨਾਂ ਦੇ ਵਿੱਚ ਰਿਕੁਐਸਟ ਕਰਦਾ ਹਾਂ, ਬੇਨਤੀ ਕਰਦਾ ਹਾਂ, ਬਗਦਾਦ ਮੁਸਲਮਾਨਾਂ ਦਾ ਸ਼ਹਿਰ ਹੈ, ਜਿੱਥੇ ਤੁਹਾਡੇ ਵਰਗੇ ਪੀਰਾਂ ਦਾ ਹੁਕਮ ਚੱਲਦਾ ਹੈ। ਮੈਂ ਇਸ ਗੱਲ 'ਤੇ ਹੈਰਾਨ ਹਾਂ, ਅੱਜ ਮੈਂ ਅੰਮ੍ਰਿਤ ਵੇਲੇ ਬਾਹਰ ਗਿਆ, ਕੀ ਦੇਖਿਆ? ਉੱਥੇ ਕੋਈ ਹਿੰਦੁਸਤਾਨ ਦੇ ਫਕੀਰ, ਕੋਈ ਮਹਾਂਪੁਰਖ, ਕੋਈ ਸਾਧੂ ਆਏ ਹੋਏ ਨੇ, ਔਰ ਉਹਨਾਂ ਨੇ ਅੰਮ੍ਰਿਤ ਵੇਲੇ ਇੱਕ ਐਸੀ ਕਲਾਮ ਪੜ੍ਹੀ, ਐਸੀ ਬਾਣੀ ਪੜ੍ਹੀ ਜਿਹਦੇ ਵਿੱਚ ਉਹਨਾਂ ਨੇ ਰੱਜ ਕੇ ਝੂਠ ਬੋਲਿਆ। ਪੀਰ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ, ਪੁੱਛਣ ਲੱਗਿਆ, ਅੱਛਾ ਉਹਨਾਂ ਨੇ ਕੀ ਆਖਿਆ ਸੀ? ਤਾਂ ਉਸਨੇ ਬਾਣੀ ਤੇ ਉਸਨੂੰ ਯਾਦ ਨਹੀਂ ਸੀ, ਪਰ ਉਸਦਾ ਅਰਥ ਜਿੰਨਾ ਕੁ ਉਸਨੂੰ ਸਮਝ ਲੱਗਿਆ ਦੱਸ ਦਿੱਤਾ। ਬਈ ਉਹ ਇਹ ਗੱਲ ਕਹਿ ਰਹੇ ਸਨ, ਬਈ ਲੱਖਾਂ ਹੀ ਪਾਤਾਲ ਅਤੇ ਲੱਖਾਂ ਹੀ ਆਕਾਸ਼ ਨੇ। ਪੀਰ ਹੈਰਾਨ ਹੋਇਆ, ਅੱਛਾ ਉਹ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ ਦੱਸਦੇ ਨੇ? ਹਾਂ ਮਹਾਰਾਜ, ਮੈਂ ਆਪ ਸੁਣ ਕੇ ਆਇਆ। ਦੂਸਰੀ ਗੱਲ ਉਸਨੇ ਇਹ ਵੀ ਆਖੀ ਕਿ ਤੁਹਾਡੇ ਹੁੰਦਿਆਂ ਹੋਇਆਂ ਤੁਹਾਡੇ ਹੁਕਮ ਦੀ ਅਦੂਲੀ ਹੋ ਰਹੀ ਹੈ, ਤੁਸਾਂ ਤੇ ਧਰਮ ਅਸਥਾਨ ਅਤੇ ਸੰਗੀਤ ਨੂੰ, ਮਿਊਜ਼ਿਕ ਨੂੰ ਮਨ੍ਹਾ ਕੀਤਾ ਹੈ, ਪਰ ਉਹਨਾਂ ਨੇ ਅੱਜ ਅੰਮ੍ਰਿਤ ਵੇਲੇ ਬੜੀ ਸੁੰਦਰ ਆਵਾਜ਼ ਦੇ ਵਿੱਚ ਰਬਾਬ ਦੇ ਨਾਲ ਕੀਰਤਨ ਗਾਵੇ ਹੈ, ਅਤੇ ਮੈਂ ਇਸ ਗੱਲ 'ਤੇ ਹੈਰਾਨ ਹਾਂ, ਜਾਂ ਤਾਂ ਉਸਨੂੰ ਪਤਾ ਨਹੀਂ ਜੋ ਕੁਛ ਉਹ ਕਰ ਰਿਹਾ ਹੈ। ਦੂਸਰੀ ਗੱਲ ਇਹ, ਜੇ ਉਸਨੇ ਤੁਹਾਡੇ ਹੁਕਮ ਦੀ ਉਲੰਘਣਾ ਕੀਤੀ ਹੈ ਤਾਂ ਉਸਨੂੰ ਸਜ਼ਾ ਦਿੱਤੀ ਜਾਵੇ। ਜਦੋਂ ਇਹ ਗੱਲ ਪੀਰ ਨੇ ਸੁਣੀ, ਪੀਰ ਵੀ ਬੜਾ ਮੁਤਸਬੀ ਸੀ, ਉਹਨੂੰ ਆਪਣੀਆਂ ਸ਼ਕਤੀਆਂ ਦਾ, ਕਰਾਮਾਤਾਂ ਦਾ ਮਾਣ ਸੀ, ਦੂਸਰਾ ਮੁਸਲਮਾਨਾਂ ਦਾ ਜ਼ੋਰ ਬੜਾ ਸੀ। ਇਸ ਨੇ ਸਾਰੇ ਮੁਸਲਮਾਨਾਂ ਨੂੰ ਬੁਲਾਇਆ, ਮੀਟਿੰਗ ਕੀਤੀ, ਔਰ ਉਹਨਾਂ ਸਾਰਿਆਂ ਨੂੰ ਇਸ ਨੇ ਆਪਣੇ ਵੱਲੋਂ ਇਹ ਵਿਚਾਰ ਦਿੱਤੇ। ਕਹਿਣ ਲੱਗਾ, ਸਾਡੇ ਸ਼ਹਿਰ ਦੇ ਵਿੱਚ ਕੋਈ ਹਿੰਦੀ ਫਕੀਰ ਆਇਆ ਹੈ, ਕੋਈ ਹਿੰਦੁਸਤਾਨ ਦਾ ਮਹਾਂਪੁਰਖ ਆਇਆ ਹੈ, ਉਸ ਨੇ ਇੱਕ ਬਹੁਤ ਵੱਡਾ ਕੁਫਰ ਤੋਲਿਆ ਹੈ, ਅਤੇ ਦੂਸਰਾ ਸਾਡੇ ਇਸਲਾਮ ਧਰਮ ਦੇ ਖਿਲਾਫ਼ ਉਸਨੇ ਸੰਗੀਤ ਅਤੇ ਮਿਊਜ਼ਿਕ ਵਜਾਇਆ ਹੈ, ਇਹਦੀ ਉਸਨੂੰ ਕੀ ਸਜ਼ਾ ਦਿੱਤੀ ਜਾਵੇ? ਜਿਹੜੇ ਕਾਜ਼ੀ ਮੁਲਾਣੇ ਸਨ ਬੜੇ ਕੱਟੜ ਸਨ, ਉਹਨਾਂ ਨੇ ਆਖਿਆ, ਪੀਰ ਸਾਹਿਬ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਤਾਂ ਉਸ ਵੇਲੇ ਇਹ ਫੈਸਲਾ ਹੋਇਆ, ਇਹ ਫਤਵਾ ਸੁਣਾਇਆ ਗਿਆ ਵੀ ਉਸ ਫਕੀਰ ਨੂੰ ਜਿਸਨੇ ਏਡਾ ਵੱਡਾ ਕੁਫਰ ਤੋਲਿਆ ਅਤੇ ਨਾਲ ਹੀ ਸਾਡੇ ਇਸਲਾਮ ਧਰਮ ਦੇ ਸਿਧਾਂਤ ਦੀ ਜਿਸਨੇ ਤੌਹੀਨ ਕੀਤੀ ਹੈ, ਅਤੇ ਉਸਨੂੰ ਸੰਗਸਾਰ ਕੀਤਾ ਜਾਵੇ। ਸੰਗਸਾਰ ਇੱਕ ਉਹ ਸਜ਼ਾ ਸੀ ਬਈ ਪੱਥਰ ਮਾਰ ਮਾਰ ਕੇ ਕਿਸੇ ਨੂੰ ਹਲਾਕ ਕਰ ਦੇਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਸਜ਼ਾ ਸੁਣਾਈ ਗਈ। ਹੁਣ ਜਿੰਨਾ ਵੀ ਮੁਲਖਈਆ ਸੀ, ਬਗਦਾਦ ਸ਼ਹਿਰ ਦੇ ਮੁਸਲਮਾਨ ਸਨ, ਅਤੇ ਉਹਨਾਂ ਨੂੰ ਪੀਰ ਸਾਹਿਬ ਵੱਲੋਂ ਵੀ ਹੁਕਮ ਮਿਲ ਚੁੱਕਿਆ ਸੀ, ਅਤੇ ਕਾਜ਼ੀ ਮੁਲਾਣਿਆਂ ਵੱਲੋਂ ਵੀ ਫਤਵਾ ਪੜ੍ਹ ਕੇ ਸੁਣਾ ਦਿੱਤਾ ਗਿਆ ਸੀ, ਔਰ ਉਹ ਸਾਰੇ ਦੇ ਸਾਰੇ ਪੱਥਰ ਚੁੱਕ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲ ਨੂੰ ਆਏ। ਇਤਿਹਾਸ ਦੱਸਦਾ ਹੈ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਆਸਾ ਜੀ ਦੀ ਵਾਰ ਦਾ ਭੋਗ ਪਾ ਕੇ ਅਰਦਾਸ ਕਰਕੇ ਹਟੇ ਸਨ, ਅਤੇ ਉਸ ਵੇਲੇ ਇਹ ਜਿੰਨਾ ਵੀ ਤੁਰਕਾਨਾ ਸੀ, ਮੁਲਖੀਆ ਸੀ, ਚੜ੍ਹ ਕੇ ਗੁਰੂ ਮਹਾਰਾਜ 'ਤੇ ਆਇਆ, ਅਲੀ ਅਲੀ ਕਰਦੇ ਸਾਰੇ ਹੀ ਇੱਕੋ ਹੀ ਆਵਾਜ਼ ਦੇ ਵਿੱਚ ਗੁਰੂ ਮਹਾਰਾਜ 'ਤੇ ਹਮਲਾ ਕਰਨਾ ਚਾਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਰਦਾਸ ਕਰਨ ਤੋਂ ਬਾਅਦ ਜੈਕਾਰਾ ਛੱਡਿਆ, ਜਿਹੜਾ ਸਾਡਾ ਕੌਮੀ ਨਾਰਾ ਵੀ ਹੈ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਜਦੋਂ ਗੁਰੂ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਤਾਂ ਕਹਿੰਦੇ ਨੇ ਉਸ ਜੈਕਾਰੇ ਦਾ ਇਹ ਅਸਰ ਹੋਇਆ, ਸੁਨ ਮੁਨ ਨਗਰੀ ਪਈ ਦੇਖ ਪੀਰ ਪਿਆ ਹੈ ਰਨ। ਜਿੱਥੇ ਖੜ੍ਹੇ ਸਨ ਸਾਰੇ ਉੱਥੇ ਹੀ ਜੜ ਹੋ ਗਏ। ਕਿਸੇ ਵਿੱਚ ਹਿੱਲਣ ਦੀ, ਤੋਰਨ ਦੀ, ਕੁਛ ਕਰਨ ਦੀ ਸਮਰੱਥਾ ਨਹੀਂ ਰਹੀ, ਕਿਉਂਕਿ ਗੁਰੂ ਮਹਾਰਾਜ 'ਤੇ ਚੜ੍ਹ ਕੇ ਆਏ ਸਨ ਅਤੇ ਗੁਰੂ ਮਹਾਰਾਜ 'ਤੇ ਹਮਲਾ ਕਰਨਾ ਚਾਹੁੰਦੇ ਸਨ, ਗੁਰੂ ਮਹਾਰਾਜ ਨੂੰ ਪੱਥਰ ਮਾਰ ਕੇ ਹਲਾਕ ਕਰਨਾ ਚਾਹੁੰਦੇ ਸਨ। ਜਦੋਂ ਗੁਰੂ ਮਹਾਰਾਜ ਨੇ ਜੈਕਾਰਾ ਛੱਡਿਆ ਅਤੇ ਇਹਨਾਂ ਦੀ ਕੋਈ ਪੇਸ਼ ਨਾ ਜਾਵੇ, ਆਖੀਰ ਦਸਤਗੀਰ ਪੀਰ ਨੂੰ ਪਤਾ ਲੱਗਿਆ, ਔਰ ਉਹ ਵੀ ਬੜਾ ਕਰਾਮਾਤੀ ਸੀ। ਉਸ ਨੇ ਆਪਣੀ ਕਰਾਮਾਤ ਦੀ ਸ਼ਕਤੀ ਨਾਲ ਇਹਨਾਂ ਦੀ ਜੜਤਾ ਨੂੰ ਦੂਰ ਕਰਕੇ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਫਿਰ ਦੁਬਾਰਾ ਹਮਲਾ ਕਰਨਾ ਚਾਹਿਆ, ਪਰ ਇਹ ਕਾਮਯਾਬ ਨਾ ਹੋ ਸਕਿਆ। ਫਿਰ ਇਹਨੂੰ ਇਸ ਗੱਲ ਦਾ ਗਿਆਨ ਹੋਇਆ, ਬਈ ਜੇ ਮੇਰੇ ਵਿੱਚ ਕਰਾਮਾਤਾਂ ਨੇ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਵੀ ਕਿਸੇ ਗੱਲ ਦੀ ਕਮੀ ਨਹੀਂ ਹੈ, ਇਸ ਲਈ ਹੁਣ ਇਹਨਾਂ ਦੇ ਉੱਤੇ ਹਮਲਾ ਤਾਂ ਕੀਤਾ ਨਹੀਂ ਜਾ ਸਕਦਾ। ਹਾਂ, ਹੁਣ ਇਹਨਾਂ ਦੇ ਨਾਲ ਬੈਠ ਕੇ ਆਪਾਂ ਚਰਚਾ ਕਰ ਸਕਦੇ ਹਾਂ, ਸਵਾਲ ਜਵਾਬ ਕਰ ਸਕਦੇ ਹਾਂ। ਔਰ ਕਹਿੰਦੇ ਨੇ ਉਸ ਪੀਰ ਨੇ ਆ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਕੁਝ ਸਵਾਲ ਜਵਾਬ ਕੀਤੇ। ਪਹਿਲਾ ਸਵਾਲ ਪੀਰ ਦਾ ਇਹ ਸੀ, ਮੈਂ ਸੁਣਿਆ ਹੈ ਤੁਸੀਂ ਲੱਖਾਂ ਪਾਤਾਲ ਅਤੇ ਲੱਖਾਂ ਆਕਾਸ਼ਾਂ ਦੀ ਗੱਲ ਆਖੀ ਹੈ, ਮੇਰੇ ਮੁਰੀਦ ਨੇ ਇਸ ਬਾਰੇ ਮੈਨੂੰ ਦੱਸਿਆ ਹੈ, ਤੁਸੀਂ ਕੋਈ ਅੰਮ੍ਰਿਤ ਵੇਲੇ ਇਹੋ ਜਿਹੀ ਕਲਾਮ ਪੜ੍ਹ ਰਹੇ ਸੀ ਜਿਸ ਦੇ ਵਿੱਚ ਲੱਖਾਂ ਪਾਤਾਲਾਂ ਅਤੇ ਲੱਖਾਂ ਆਕਾਸ਼ਾਂ ਦਾ ਜ਼ਿਕਰ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ ਇਹ ਜਿਹੜੀ ਬਾਣੀ ਹੈ ਅਸੀਂ ਪੜ੍ਹ ਰਹੇ ਹਾਂ, ਇਹ ਧੁਰ ਕੀ ਬਾਣੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪੀਰ ਸਾਹਿਬ ਇਸ ਗੱਲ ਨੂੰ ਯਕੀਨਨ ਤੌਰ 'ਤੇ ਸਮਝ ਲਓ, ਜਿਹੜੀ ਬਾਣੀ ਅਸੀਂ ਰਸਨਾ ਤੋਂ ਉਚਾਰਨ ਕਰਦੇ ਹਾਂ, ਇਹ ਮੇਰਾ ਵਾਹਿਗੁਰੂ ਹੀ ਉਸ ਬਾਣੀ ਨੂੰ ਆਪ ਸਾਡੇ ਵਿੱਚ ਭੇਜਦਾ ਹੈ, ਅਸੀਂ ਵਾਹਿਗੁਰੂ ਦੀ ਬਾਣੀ ਹੀ ਰਸਨਾ ਤੋਂ ਉਚਾਰਨ ਕਰਦੇ ਹਾਂ। ਉਹ ਵਾਹਿਗੁਰੂ, ਉਹ ਖੁਦਾ, ਉਹ ਅੱਲਾਹ ਤਾਲਾ ਕਦੇ ਝੂਠ ਨਹੀਂ ਬੋਲਦਾ, ਇਸ ਲਈ ਜੋ ਬਾਣੀ ਅਸਾਂ ਉਚਾਰਨ ਕੀਤੀ ਹੈ ਇਹ ਮੇਰੇ ਮਾਲਕ ਦੀ ਬਾਣੀ ਹੈ, ਖਸਮ ਦੀ ਬਾਣੀ ਹੈ, ਇਹਦੇ ਵਿੱਚ ਰਤਾ ਜਿੰਨਾ ਵੀ ਕੋਈ ਝੂਠ ਨਹੀਂ ਹੈ। ਇਹ ਗੱਲ ਸੁਣਨ ਤੋਂ ਬਾਅਦ ਪੀਰ ਨੇ ਦੂਜਾ ਸਵਾਲ ਕੀਤਾ, ਸਾਡੇ ਹਜ਼ਰਤ ਮੁਹੰਮਦ ਸਾਹਿਬ ਨੇ ਕੇਵਲ 14 ਤਬਕਾਂ ਦਾ ਹੀ ਜ਼ਿਕਰ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿੰਨੀ ਸਮਝ ਉਹਨਾਂ ਨੂੰ ਸੀ ਉਹਨਾਂ ਨੇ ਆਪਣੀ ਸਮਝ ਦੇ ਮੁਤਾਬਕ ਜੋ ਕੁਝ ਆਖਿਆ ਉਹ ਵੀ ਠੀਕ ਹੈ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦੇ ਸਿਧਾਂਤ ਨੂੰ ਕੱਟਣਾ ਨਹੀਂ ਸਨ ਚਾਹੁੰਦੇ। ਪੀਰ ਨੇ ਅੱਗੋਂ ਫਿਰ ਸਵਾਲ ਕੀਤਾ, ਕਹਿਣ ਲੱਗਾ, ਜਾਂ ਤਾਂ ਤੁਹਾਡੀ ਗੱਲ ਸਹੀ ਮੰਨੀ ਜਾ ਸਕਦੀ ਹੈ ਅਤੇ ਜਾਂ ਫਿਰ ਅਸੀਂ ਆਪਣੇ ਹਜ਼ਰਤ ਸਾਹਿਬ ਦੀ ਗੱਲ ਨੂੰ ਸਹੀ ਮੰਨ ਸਕਦੇ ਹਾਂ, ਇਹਨਾਂ ਦੋਹਾਂ 'ਚੋਂ ਸੱਚ ਕੀ ਹੈ ਅਤੇ ਝੂਠ ਕੀ ਹੈ, ਇਸ ਗੱਲ ਦਾ ਨਿਰਣਾ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪੀਰ ਦੀ ਇਸ ਚਤਰਾਈ ਦੇ ਸਾਹਮਣੇ ਇਹੀ ਜਵਾਬ ਦਿੱਤਾ, ਕਹਿਣ ਲੱਗੇ, ਪੀਰ ਸਾਹਿਬ, ਜੋ ਕੁਝ ਤੁਹਾਡੇ ਹਜ਼ਰਤ ਮੁਹੰਮਦ ਸਾਹਿਬ ਨੇ ਆਖਿਆ ਉਹ ਵੀ ਸੱਚ ਹੈ, ਜੋ ਕੁਝ ਅਸਾਂ ਆਖਿਆ ਉਹ ਵੀ ਸੱਚ ਹੈ। ਪੀਰ ਕਹਿਣ ਲੱਗਾ, ਦੋਵੇਂ ਗੱਲਾਂ ਸੱਚ ਕਿਵੇਂ ਨੇ? ਸਤਿਗੁਰੂ ਨੇ ਆਖਿਆ, ਇੱਕ ਪਹਿਲੀ ਕਲਾਸ ਦਾ ਵਿਦਿਆਰਥੀ ਹੈ ਜਾਂ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਹੈ, ਜੇ ਉਸਦੇ ਪਾਸ ਕੋਈ BA MA ਦੇ ਸਵਾਲ ਕਰ ਦੇਈਏ, ਉਹ ਵਿਦਿਆਰਥੀ ਕਿਵੇਂ ਉਹਦੇ ਜਵਾਬ ਦੇ ਸਕਦਾ ਹੈ? ਛੋਟੇ ਬੱਚੇ ਦੇ ਸਵਾਲ ਛੋਟੇ ਹੁੰਦੇ ਨੇ, ਵੱਡੇ ਵਿਦਿਆਰਥੀਆਂ ਦੇ ਸਵਾਲ ਕੁਛ ਵੱਡੇ ਹੁੰਦੇ ਨੇ। ਇਸ ਲਈ ਜੋ ਕੁਝ ਹਜ਼ਰਤ ਮੁਹੰਮਦ ਸਾਹਿਬ ਨੂੰ ਵਾਹਿਗੁਰੂ ਨੇ ਗਿਆਨ ਬਖਸ਼ਿਆ ਉਹਦੇ ਆਧਾਰ 'ਤੇ ਉਹਨਾਂ ਨੇ ਜੋ ਕੁਝ ਆਖਿਆ ਉਹ ਵੀ ਠੀਕ ਹੈ। ਬੱਚਿਆਂ ਦੇ ਸਵਾਲ ਛੋਟੇ ਹੁੰਦੇ ਨੇ, ਪਰ ਜੋ ਉਹ ਜਵਾਬ ਦਿੰਦੇ ਨੇ ਉਹ ਸਹੀ ਹੁੰਦਾ। ਜਿਨ੍ਹਾਂ ਦੇ ਕੋਲ ਪੜ੍ਹਾਈ ਵਿੱਦਿਆ ਵਧੇਰੇ ਹੁੰਦੀ ਹੈ, ਵਿਦਵਾਨਾਂ ਦੇ ਸਵਾਲ ਵੀ ਵੱਡੇ ਹੁੰਦੇ ਨੇ, ਇਸ ਲਈ ਉਹਨਾਂ ਦੇ ਜਵਾਬ ਵੱਡੇ ਲੋਕ ਹੀ ਦੇ ਸਕਦੇ ਨੇ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਪੀਰ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਝੁਕਣਾ ਪਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਹੈ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨਾ। ਇਹ ਜਿਹੜੀ ਦਿੱਤੀ ਬਾਂਗ ਨਿਵਾਜ ਕਰ, ਇਹ ਜਿਹੜਾ ਸ਼ਬਦ ਹੈ ਨਾ, ਇਹਦਾ ਮਤਲਬ ਇਹ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਧਰਮ ਦੇ ਅੰਦਰ ਜਿਹੜਾ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੈ ਔਰ ਇਸ ਨੂੰ ਬੰਦਗੀ ਅਤੇ ਨਿਵਾਜ ਦਾ ਨਾਮ ਦਿੱਤਾ। ਫਿਰ ਜਦੋਂ ਆਪਾਂ ਅਰਦਾਸ ਕਰਕੇ ਜੈਕਾਰਾ ਛੱਡਦੇ ਹਾਂ, ਮੁਸਲਮਾਨ ਉੱਕੀ ਉੱਚੀ ਬਾਂਗ ਦਿੰਦੇ ਸਨ ਅਤੇ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਜੈਕਾਰਾ ਬਖਸ਼ਿਆ। ਇੱਥੇ ਕੋਈ ਮੁਸਲਮਾਨਾਂ ਦੀ ਨਿਵਾਜ ਅਤੇ ਬਾਂਗ ਦਾ ਜ਼ਿਕਰ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਪੜ੍ਹ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਅਰਦਾਸ ਕੀਤੀ, ਦਿੱਤੀ ਬਾਂਗ ਨਿਵਾਜ ਕਰ ਅਤੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਬੁਲਾਇਆ। ਉਹਦਾ ਅਸਰ ਇਹ ਹੋਇਆ ਸੁਨ ਸਮਾਨ ਹੋਇਆ ਜਹਾਨਾ ਅਤੇ ਜਿਤਨਾ ਵੀ ਮੁਲਖਈਆ ਚੜ੍ਹ ਕੇ ਆਇਆ ਸੀ, ਹਜ਼ਾਰਾਂ ਮੁਸਲਮਾਨ, ਉਹ ਸਾਰੇ ਦੇ ਸਾਰੇ ਸੁਨ ਜੜ ਹੋ ਗਏ। ਉਹਨਾਂ ਦੇ ਸਰੀਰ ਮੂਰਤੀਆਂ ਪੱਥਰ ਦੇ ਬੁੱਤ ਬਣ ਗਏ। ਸੁਨਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ, ਸਾਰੀ ਬਗਦਾਦ ਨਗਰੀ ਉਹ ਵੀ ਸਾਰੀ ਜੜ ਹੋ ਗਈ, ਉਹ ਵੀ ਪੱਥਰ ਦੀਆਂ ਮੂਰਤੀਆਂ ਬਣ ਗਈ। ਇਹ ਐਸੀ ਸ਼ਕਤੀ ਨੂੰ ਵੇਖ ਕੇ ਪੀਰ ਹੈਰਾਨ ਹੋਇਆ, ਕਿਉਂਕਿ ਪੀਰ ਵਿੱਚ ਵੀ ਕਰਾਮਾਤ ਸੀ। ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਫਿਰ ਉਸਨੇ ਧਿਆਨ ਲਾ ਕੇ ਦੇਖਿਆ ਵੀ ਉਹ ਜਿਹੜਾ ਫਕੀਰ ਹੈ ਜਿਸ ਉੱਤੇ ਲੋਕ ਚੜ੍ਹ ਕੇ ਗਏ ਸਨ, ਉਹਦੇ ਵਿੱਚ ਕਿੰਨੀ ਕਰਾਮਾਤ ਹੈ। ਪੀਰ ਨੇ ਧਿਆਨ ਦੇ ਨਾਲ ਇਸ ਗੱਲ ਨੂੰ ਵੇਖਿਆ ਵੀ ਇਹ ਕੋਈ ਫਕੀਰ ਹੈ, ਵੱਡਾ ਮਸਤਾਨਾ ਜੇ ਨਾਮ ਦੀ ਮਸਤੀ ਵਾਲਾ ਹੈ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਮੇਸ਼ਾ ਲਈ ਨਾਮ ਦੇ ਅਮਲ ਦੇ ਵਿੱਚ ਹੀ ਖੀਵੇ ਰਹਿੰਦੇ ਸਨ। ਇਸੇ ਲਈ ਕਿਸੇ ਕਵੀ ਨੇ ਲਿਖਿਆ ਹੈ, ਗੁਰੂ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਹਰ ਕਿਸਮ ਦੇ ਨਸ਼ੇ ਵਿਵਰਜਿਤ ਕੀਤੇ ਨੇ। ਪੋਸ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਨਾਮ ਦੀ ਖੁਮਾਰੀ ਗੁਰਸਿੱਖ ਨੂੰ ਹੋਣੀ ਚਾਹੀਦੀ ਹੈ। ਹੁਣ ਉਸ ਪੀਰ ਨੇ ਤੱਕਿਆ ਵੀ ਇੱਕ ਨਾਮ ਦੀ ਖੁਮਾਰੀ ਵਾਲਾ ਵੱਡਾ ਫਕੀਰ ਬੈਠਾ ਹੈ। ਫਿਰ ਉਸਨੇ ਆਪਣੇ ਹੋਰ ਮਰੀਦਾਂ ਤੋਂ ਪੁੱਛਿਆ ਫਿਰ ਕਹਿ ਦਸਗੀਰ ਕੌਣ ਫਕੀਰ ਕਿਸ ਕਾ ਕਰਿਹਾਨਾ, ਵੀ ਇਹ ਫਕੀਰ ਕੌਣ ਹੈ, ਇਹਦਾ ਘਰਾਣਾ ਕੀ ਹੈ, ਕਿਸ ਖਾਨਦਾਨ ਦੇ ਵਿੱਚ ਪੈਦਾ ਹੋਇਆ ਹੈ। ਤਾਂ ਅੱਗੋਂ ਜਵਾਬ ਮਿਲਿਆ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ, ਤਰਤ ਆਕਾਸ਼ ਚਹੂੰ ਦਿਸ਼ ਜਾਨਾ। ਕਿਸੇ ਜਾਣਕਾਰਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਰੇ ਪੀਰ ਨੂੰ ਜਾਣਕਾਰੀ ਦਿੱਤੀ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਕਲਯੁੱਗ ਦੇ ਵਿੱਚ ਗੁਰੂ ਅਵਤਾਰ ਪ੍ਰਗਟ ਹੋ ਕੇ ਆਏ। ਰੱਬ ਫਕੀਰ ਇੱਕੋ ਪਹਿਚਾਨਾ, ਬਸ ਜਿਸਨੇ ਉਸ ਫਕੀਰ ਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰ ਲਏ, ਸਮਝ ਲਓ ਰੱਬ ਦੇ ਦਰਸ਼ਨ ਹੋ ਗਏ। ਰੱਬ ਅਤੇ ਫਕੀਰ ਦੇ ਵਿੱਚ, ਗੁਰੂ ਅਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਹੈ। ਜਿਨ੍ਹਾਂ ਨੇ ਦਰਸ਼ਨ ਕੀਤੇ ਨਿਹਾਲ ਹੋ ਗਏ। ਤਰਤ ਆਕਾਸ਼ ਚਹੂੰ ਦਿਸ਼ ਜਾਨਾ, ਧਰਤੀ ਅੰਦਰ ਵੀ ਅਤੇ ਆਕਾਸ਼ ਦੇ ਅੰਦਰ ਵੀ, ਚਾਰੇ ਹੀ ਦਿਸ਼ਾ ਦੇ ਅੰਦਰ ਉਹਨਾਂ ਦਾ ਜਸ ਜਾਣਿਆ ਗਿਆ ਹੈ।